नकीमत पाई मूल न मिले न कीमत पाए पाए तेरा ना अतुल तुलाई निज कर तख्त अडोल न डोल दुलाई निज कर तख्त अडोल न डोल दुलाई गुरमुख पंथ निरो नरग गुरमुख पंथ निरो नरग
Oh, ਜਿਸ ਨੂੰ ਲਿਖਦੇ ਲਿਖਦੇ ਅੱਖਾਂ ਦੇ ਆਂਸੂ ਵੀ ਰੁਕ ਨਾ ਸਕੇ, ਕਿਸੇ ਪਾਸੇ ਸੁਖਬੀਰ ਸਿੰਘ ਜੀ ਨੇ ਹੋਰ ਪੁੱਛਿਆ, ਕਵੀਆਂ ਨੇ ਕਵਿਤਾ ਵਿੱਚ ਕਈ ਰਸ ਲਿਖੇ, ਨੌਂ ਦੇ ਨੌਂ ਰਸ ਜੇ ਮਰਦ ਅਕੰਬੜੇ ਦੇ ਜੀਵਨ ਵਿੱਚ ਲਿਖੇ, ਤੇ ਸਾਰੇ ਦੇ ਸਾਰੇ ਰਸ ਹੀ ਪ੍ਰਗਟ ਹੁੰਦੇ ਦਿਖਾਈ ਦਿੰਦੇ ਨੇ। ਕੈਸਾ ਹੈ ਸ਼ਾਂਤ ਰਸ, ਕੈਸਾ ਰਸ ਕਲਪੀ ਵਾਲੇ ਦਾ ਬਚਿੱਤਰ ਜੀਵਨ, ਜਿਸ ਮਰਦ ਅਕੰਬੜੇ ਦੇ ਸੀਸ ਦੇ ਦਸਤਾਰ, ਉਹ ਦਸਤਾਰ ਦੇ ਉੱਪਰ ਕਲਪੀ ਉਹ ਕੈਸਾ ਹੈ ਬਚਿੱਤਰ ਜੀਵਨ। ਜਦੋਂ ਆਪ ਸਪੁੱਤਰ ਸਨ, ਉਸ ਵਕਤ ਆਪਣੇ ਪਿਤਾ ਨੂੰ ਸ਼ਹੀਦੀ ਵਾਸਤੇ ਭੇਜਦੇ ਨੇ, ਉਸ ਵਕਤ ਵੀ ਸ਼ਾਂਤ ਰਸ ਦਿਖਾਈ ਦਿੰਦਾ, ਲੇਕਿਨ ਜਦੋਂ ਆਪ ਪਿਤਾ ਬਣ ਗਏ, ਉਸ ਵਕਤ ਆਪਣੇ ਸਪੁੱਤਰਾਂ ਨੂੰ ਸ਼ਹੀਦੀ ਵਾਸਤੇ ਭੇਜਦੇ ਨੇ। ਜਦੋਂ ਆਪ ਸਪੁੱਤਰ ਸਨ ਅਤੇ ਆਪ ਆਪਣੇ ਪਿਤਾ ਨੂੰ ਸ਼ਹੀਦੀ ਵਾਸਤੇ ਭੇਜ ਰਹੇ ਨੇ, ਜਦੋਂ ਆਪ ਪਿਤਾ ਹਨ ਆਪਣੇ ਸਪੁੱਤਰਾਂ ਨੂੰ ਸ਼ਹੀਦੀ ਵਾਸਤੇ ਭੇਜ ਰਹੇ ਨੇ। ਇੱਕ ਉਦਾਹਰਣ ਹੋਰ ਦਿੰਦੇ ਨੇ, ਕਹਿੰਦੇ ਉਸ ਚਮਕੌਰ ਦੀ ਗਲੀ ਵਿੱਚ ਜਦੋਂ ਘੇਰਾ ਪੈਂਦਾ ਵੇ, ਸਿੰਘਾਂ ਦੇ ਕਈ ਕਈ ਜੱਥੇ ਜੂਝਦੇ ਹੋਏ ਸ਼ਹੀਦ ਹੋ ਗਏ, ਹਰ ਸਿੰਘ ਗੁਰੂ ਤੋਂ ਆਗਿਆ ਲੈ ਕੇ ਸਤਿਗੁਰ ਦੀ ਬਖਸ਼ਿਸ਼ ਨਾਲ ਜੰਗ ਦੇ ਮੈਦਾਨ ਵਿੱਚ ਜੂਝਿਆ। ਆਖਿਰਕਾਰ ਸਿੰਘਾਂ ਨੇ ਗੱਲ ਕਹੀ, ਸਤਿਗੁਰ ਜੀ ਤੁਸੀਂ ਸਾਹਿਬਜ਼ਾਦਿਆਂ ਸਮੇਤ ਇੱਥੋਂ ਚਲੇ ਜਾਓ, ਤੁਹਾਡੀ ਅਗਵਾਈ ਦੀ ਲੋੜ ਹੈ, ਅਸੀਂ ਤੁਹਾਡੇ ਹੁਕਮ ਵਿੱਚ ਜੂਝਾਂਗੇ, ਸ਼ਹੀਦ ਹੋ ਜਾਂਗੇ, ਪਿੱਠ ਨਹੀਂ ਦਿਖਾਵਾਂਗੇ, ਕਿਉਂਕਿ ਤੁਹਾਡੀ ਥਾਪੀ ਮਿਲੀ ਹੋਈ ਹੈ, ਤੁਹਾਡੀ ਸਿੱਖਿਆ ਨੇ ਕਮਾਇਆ, ਤੁਹਾਡੀ ਦਿੱਤੀ ਹੋਈ ਰਹਿਣੀ ਕਮਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਕਿਹੜੇ ਸਾਹਿਬਜ਼ਾਦੇ, ਤੁਸੀਂ ਸਾਰੇ ਸਿੰਘ ਹੀ ਮੇਰੇ ਸਾਹਿਬਜ਼ਾਦੇ ਹੋ, ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਕਿਹੜੇ ਸਾਹਿਬਜ਼ਾਦੇ, ਤੁਸੀਂ ਸਾਰੇ ਸਿੰਘ ਹੀ ਮੇਰੇ ਸਾਹਿਬਜ਼ਾਦੇ ਹੋ। ਜਿਵੇਂ ਪਿਤਰ ਬਾਣੀ ਵਿੱਚ ਕਿਹਾ, ਗੁਰਸਿੱਖਾਂ ਇੱਕੋ ਪਿਆਰ, ਗੁਰੂ ਮਿੱਤਾਂ ਪੁੱਤਾਂ ਪਾਈਆਂ। ਅੱਜ ਫਿਰ ਇਹ ਸਵਾਲ ਪੈਦਾ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤਾਂ ਸਾਨੂੰ ਆਪਣੇ ਸਾਹਿਬਜ਼ਾਦੇ ਮੰਨਦੇ ਨੇ, ਕਿ ਅਸੀਂ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਣਨ ਨੂੰ ਤਿਆਰ ਹਾਂ ਕਿ ਨਹੀਂ, ਕਿ ਅਸੀਂ ਵੀ ਆਪਣਾ ਮੁੱਖ ਸ਼ੀਸ਼ੇ ਵਿੱਚ ਵੇਖਾਂਗੇ, ਕਿ ਅਸੀਂ ਵੀ ਆਪਣੇ ਅੰਦਰ ਝਾਕੇ ਮਾਰਾਂਗੇ, ਅਸੀਂ ਆਪਣੇ ਆਪ ਨੂੰ ਸਿੱਖ ਤਾਂ ਕਹਿਲਾਇਆ, ਥੋੜ੍ਹਾ ਜਿਹਾ ਅੰਦਰ ਝਾਕੀ ਮਾਰ ਕੇ ਦੇਖਣਾ ਪਏਗਾ। ਅਸੀਂ ਸ਼ਤਾਬਦੀਆਂ ਵੀ ਮਨਾਈਆਂ, ਮੁਬਾਰਕ ਨੇ, ਪਰ ਜਿਹਨਾਂ ਦੀਆਂ ਸ਼ਤਾਬਦੀਆਂ ਮਨਾਈਆਂ ਹਨ, ਕਿ ਉਹਨਾਂ ਨੂੰ ਵੀ ਅਸੀਂ ਮਨਾਇਆ ਹੈ ਕਿ ਨਹੀਂ? ਜਿਹਨਾਂ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਈਆਂ ਹਨ, ਕਿ ਉਹਨਾਂ ਗੁਰੂਆਂ ਨੂੰ ਵੀ ਮਨਾਇਆ ਹੈ ਕਿ ਨਹੀਂ, ਜਿਹਨਾਂ ਸਰੀਰ ਸਾਕੇ ਮਨਾਏ ਹਨ ਜਿਹਨਾਂ ਦੇ, ਕਿ ਉਹਨਾਂ ਨੂੰ ਵੀ ਮਨਾਇਆ ਹੈ ਕਿ ਨਹੀਂ? ਕਦੇ ਸੋਚਿਆ ਨਹੀਂ, ਕਦੇ ਸ਼ੀਸ਼ੇ ਵਿੱਚ ਵੇਖ ਕੇ ਆਪਣੇ ਸਰੂਪ ਨੂੰ ਪਹਿਚਾਣਾ, ਅਤੇ ਕਦੇ ਸੋਚੋ ਕਿ ਅਸੀਂ ਭਗਤ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਬੈਠਣ ਦੇ ਕਾਬਲ ਵੀ ਹਾਂ ਕਿ ਨਹੀਂ? ਅੱਜ ਇਹ ਸਵਾਲ ਖੜ੍ਹਿਆ, ਅੱਜ ਇਸ ਪੀੜਾ ਦੀ ਇਲਾਜ ਦੀ ਲੋੜ ਹੈ। ਸੋਚਣਾ ਪਏਗਾ ਕਿ ਜਿਹੜੇ ਸਮਾਗਮ ਹੋ ਰਹੇ ਨੇ ਇਹ ਚੇਤਨਾ ਜਗਾਉਣ ਵਾਸਤੇ। ਜੇ ਮਰਦ ਅਗੜੇ ਨੇ ਮਹਾਨ ਕੁਰਬਾਨੀਆਂ ਕੀਤੀਆਂ, ਤੁਹਾਡੇ ਸਿਰ 'ਤੇ ਜੋ ਦਸਤਾਰ ਹੈ, ਜੋ ਤੁਹਾਡੀ ਸ਼ਾਨ ਬਣੀ ਹੋਈ ਹੈ, ਜਿਸ ਕਰਕੇ ਤੁਹਾਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਹੈ, ਕਿ ਅਸੀਂ ਆਪਣੇ ਦਸਤਾਰ ਨੂੰ ਵੀ ਸੰਭਾਲ ਸਕੇ ਹਾਂ ਕਿ ਨਹੀਂ? ਅਤੇ ਇਸ ਕਰਕੇ ਚੇਤਨਾ ਸਮਾਗਮ ਕੀਤੇ ਜਾ ਰਹੇ ਨੇ, ਆਪਣੀ ਦਸਤਾਰ ਸੰਭਾਲੋ। ਇਸ ਲਈ ਉਸ ਦਸਤਾਰ ਦੇ ਹੇਠਾਂ ਜੋ ਸਤਿਗੁਰੂ ਨੇ ਹੁਕਮ ਕੀਤਾ ਹੈ, ਕੇਸ ਸੰਭਾਲਣ ਲਈ ਜੋ ਗੁਰੂ ਦੀ ਮੋਹਰ ਹਨ। ਮੈਂ ਤਾਂ ਕਈ ਵਾਰੀ ਇਹ ਵੀ ਸੋਚ ਲੈਂਦਾ, ਇਹ ਕੇਸ ਪੰਥ ਖਾਲਸਾ ਜਥੇਬੰਦੀ ਦੇ ਅੰਗ ਹਨ। ਸ਼ਾਇਦ ਇਸ ਕਰਕੇ ਵੀ ਜ਼ਰੂਰੀ ਕਿਹਾ ਸੀ ਕਿ ਜੱਟ ਪੰਥ ਖਾਲਸਾ ਜਥੇਬੰਦੀ 'ਚ ਪਹਿਚਾਣ ਹੋ ਜਾਏ, ਕਿ ਸਾਨੂੰ ਵੇਖ ਕੇ ਕੌਣ ਜਥੇਬੰਦੀ ਨੂੰ ਛੱਡ ਰਿਹਾ, ਕੌਣ ਜਥੇਬੰਦੀ ਤੋਂ ਨਸ ਰਿਹਾ, ਕੇਸਾਂ ਤੋਂ ਦੇਖ ਕੇ ਬਾਹਰੋਂ ਹੀ ਪਹਿਚਾਣ ਹੋ ਸਕੇ ਇਸ ਜਥੇਬੰਦੀ ਤੋਂ ਕਿਹੜਾ ਭੱਜ ਰਿਹਾ। ਜੇ ਅਗਰ ਇਹ ਸੋਚ ਬਣ ਜਾਏ ਅਸੀਂ ਪੰਥ ਖਾਲਸਾ ਜਥੇਬੰਦੀ ਦੇ ਅੰਗ ਹਾਂ, ਅਸੀਂ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਹਾਂ, ਤਾਂ ਇਸ ਸਮੱਸਿਆ ਦਾ ਹੱਲ ਨਿਕਲ ਹੁੰਦਾ। ਤੁਸੀਂ ਸਾਰੇ ਸਿਰਫ ਦਸਤਾਰ ਹੀ ਨਹੀਂ ਸੰਭਾਲੋਗੇ, ਬਲਕਿ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਨੂੰ ਕੇਸ ਹਨ ਕੇਸਾਂ ਨੂੰ ਵੀ ਸੰਭਾਲ ਕਰੋਗੇ। ਉਹ ਤਾਂ ਕਹਿ ਰਹੇ ਹਨ ਓ ਖਾਲਸੇ ਕੋ ਖਾਲਸਾ ਮੇਰੋ, ਓ ਸਾਗਰ ਗੁੰਢੇਰੋ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਮੈਂ ਉਹ ਸੰਕੇਤ ਕਰਾਂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਜਦੋਂ ਭਾਈ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਉਸ ਗੜੀ ਨੂੰ ਖਾਲੀ ਕਰਨ ਵਾਸਤੇ, ਗੜੀ ਤੋਂ ਜਾਣ ਵਾਸਤੇ, ਆਪੇ ਗੁਰਚੇਲਾ ਦੇ ਸਿਧਾਂਤ ਨੂੰ ਮੰਨਿਆ, ਜਦੋਂ ਖਾਲਸੇ ਦਾ ਹੁਕਮ ਮੰਨ ਕੇ ਜਾਣ ਲੱਗੇ ਤੇ ਇਹ ਗੱਲ ਕਹੀ, ਇੱਕ ਮੈਨੂੰ ਦਇਆ ਦੇ ਦਿਓ, ਇੱਕ ਧਰਮ ਤੇ ਇੱਕ ਮਾਨ, ਭਾਵ ਇੱਕ ਦਇਆ ਇੱਕ ਸਿਧਾਂਤ ਇੱਕ ਮਾਨ। ਤਿੰਨ ਸਿੰਘ ਨਾਲ ਲਏ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। ਜੋ ਮੈਂ ਗੱਲ ਕਹਿਣੀ ਚਾਹੁੰਦਾ, ਸੱਤਰ ਸਿੰਘਾਂ ਦੇ ਜੋ ਬਾਤ ਸੱਤ ਸਿੰਘ ਸਨ, ਉਹਨਾਂ ਸਿੰਘਾਂ ਵਿੱਚੋਂ ਇੱਕ ਭਾਈ ਸੰਗਤ ਸਿੰਘ ਜੀ ਸਨ, ਜੋ ਮਹਾਂਦਰਾ ਮਿਲਦਾ ਸੀ ਸਾਹਿਬਾਨ ਦੇ ਨਾਲ, ਉਹਨਾਂ ਨੂੰ ਉੱਥੇ ਥਾਪ ਕੇ ਜਿੱਥੇ ਉਹਨਾਂ ਨੂੰ ਆਪਣਾ ਜਾਮਾ ਦਿੱਤਾ, ਪੁਸ਼ਾਕ ਦਿੱਤੀ, ਥਾਪੀ ਦਿੱਤੀ, ਉੱਥੇ ਉਹਨਾਂ ਨੂੰ ਆਪਣੀ ਦਸਤਾਰ ਵੀ ਦਿੱਤੀ। ਅਕਬਰ ਜਿੱਥੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਦਸਤਾਰ ਦਿੱਤੀ, ਉੱਪਰ ਕਲਗੀ ਦਿੱਤੀ, ਤੇ ਇਹ ਗੱਲ ਕਹੀ ਸੀ, ਖਾਲਸਾ ਇਹ ਦਸਤਾਰ ਜੋ ਸ਼ੀਸ਼ ਤੇ ਰੱਖ ਰਿਹਾ ਇਹ ਖਾਲਸੇ ਦੀ ਅਮਾਨਤ ਹੈ। ਅਕਬਰ ਇਹ ਜੋ ਭਾਈ ਸੰਗਤ ਸਿੰਘ ਜੀ ਦੇ ਸ਼ੀਸ਼ ਤੇ ਦਸਤਾਰ ਰੱਖੀ ਹੈ ਖਾਲਸਾ, ਇਹ ਖਾਲਸੇ ਦੀ ਅਮਾਨਤ ਹੈ। ਇਹ ਖਾਲਸੇ ਦੀ ਸ਼ਾਨ ਹੈ, ਇਹ ਖਾਲਸੇ ਦੀ ਆਨ ਹੈ, ਇਸ ਵਿੱਚ ਖਾਲਸੇ ਦੀ ਅਣਖ ਹੈ। ਜਿਸ ਦੇ ਸੀਸ ਤੇ ਦਸਤਾਰ ਹੋਏਗੀ, ਸ਼ਬਦ ਲੈਣਾ ਉਹ ਅਣਖ ਵਿੱਚ ਜਿਉਂਦਾ ਹੈ ਤੇ ਅਣਖ ਵਿੱਚ ਹੀ ਮਰਦਾ ਹੈ। ਜੇ ਸੀਸ ਤੇ ਦਸਤਾਰ ਹੈ, ਦਸਤਾਰ ਵਾਲੇ ਦੀ ਪਹਿਚਾਣ ਹੋਏਗੀ, ਸੱਚਮੁੱਚ ਉਸਦੀ ਜ਼ਮੀਰ ਉੱਚੀ ਹੈ। ਜਿਸ ਦੀ ਜ਼ਮੀਰ ਉੱਚੀ ਹੋਏਗੀ, ਉਸਦੀ ਤਕਦੀਰ ਉੱਚੀ ਹੋਏਗੀ। ਅੱਜ ਮੈਂ ਸੱਚ ਕਹਿੰਦੇ ਹਾਂ, ਤਕਦੀਰ ਸਾਡੀ ਉੱਚੀ ਹੋ ਸਕਦੀ ਹੈ ਜੇ ਸਾਡੀ ਜ਼ਮੀਰ ਉੱਚੀ ਹੋਵੇ। ਜ਼ਮੀਰ ਉੱਚੀ ਹੋਏਗੀ ਜੇ ਅਗਰ ਮਰਦ ਅਗੰਬੜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ ਨੂੰ ਕਮਾ ਕੇ ਉਹਨਾਂ ਦੀ ਦੀਖਿਆ ਨੂੰ ਕਮਾ ਕੇ ਉਹਨਾਂ ਦੇ ਦਿੱਤੇ ਹੋਏ ਬਾਣੇ ਨੂੰ ਸੰਭਾਲ ਕੇ, ਜੋ ਤੁਹਾਡੇ ਸੀਸ ਤੇ ਦਸਤਾਰ ਰੱਖੀ ਹੈ ਉਸਨੂੰ ਸੰਭਾਲ ਕੇ ਦੇਖਣਾ, ਖਾਲਸਾ ਜਿਸ ਦੇ ਸੀਸ ਤੇ ਦਸਤਾਰ ਹੈ ਉਹ ਆਪਣੇ ਆਪ ਨੂੰ ਤਾਂ ਕੁਰਬਾਨ ਕਰ ਦੇਗਾ, ਲੇਕਿਨ ਖਾਲਸੇ ਦੇ ਸੀਸ ਤੇ ਦਸਤਾਰ ਜਿਹੜੀ ਹੈ ਉਹ ਕੁਰਬਾਨ ਨਹੀਂ ਹੋ ਸਕਦੀ, ਕਿਉਂਕਿ ਖਾਲਸੇ ਦੇ ਸੀਸ ਦੀ ਦਸਤਾਰ ਦੱਸਦੀ ਹੈ ਕਿ ਇਹ ਕਿਸੇ ਸਿਦਕੀ ਦੇ ਸੀਸ ਦੇ ਉੱਪਰ ਹੈ। ਅਫਵਾਹੀ ਕਿਸੇ ਸਿਦਕੀ ਦੇ ਸੀਸ ਉੱਪਰ ਹੈ। ਜਿਸ ਸਿਦਕੀ ਦੇ ਸੀਸ ਉੱਪਰ ਹੈ ਉਹ ਸਿਦਕੀ ਆਪਣਾ ਪਰਿਵਾਰ ਵਾਰ ਦਿੰਦਾ, ਪਿਤਾ ਵਾਰ ਦਿੰਦਾ, ਮਾਤਾ ਵਾਰ ਦਿੰਦਾ, ਸਾਹਿਬਜ਼ਾਦੇ ਵਾਰ ਦਿੰਦਾ, ਪੁੱਤ ਪਿਆਰੇ ਸ਼ਹੀਦ ਸਿੰਘ ਵਾਰ ਦਿੰਦਾ, ਲੇਕਿਨ ਜੇ ਨਹੀਂ ਵਾਰਦਾ ਤੇ ਸਿਦਕ ਨਹੀਂ ਵਾਰਦਾ। ਇਸ ਕਰਕੇ ਸੰਭਾਲੋ ਆਪਣੇ ਆਪ ਨੂੰ, ਸਿਰ ਨੰਗੇ ਰਹਿਣਾ ਬੇਪਤੀ ਹੈ। ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿਲਾ ਕੇ ਫਿਰ ਸਕੇ ਸਿਰ ਨੰਗੇ ਰਹਿਣਾ ਬੇਪਤੀ ਹੈ। ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਪਾ ਕੇ, ਗੁਰੂ ਦਾ ਸਿੱਖ ਪਾ ਕੇ ਸਿਰ ਨੰਗੇ ਰਹਿਣਾ ਪੱਕ ਗਵਾਉਣਾ। ਔਰ ਸ਼ਬਦ ਬੋਲਣਾ ਦਿੱਤੇ ਹੋਏ ਸਮੇਂ ਵਿੱਚ ਮੈਂ ਇਸ ਨੂੰ ਸੰਕੋਚਣਾ ਚਾਹੁੰਦਾ। ਆਪਣੇ ਕਿਵੇਂ
ਕਹਿੰਦੇ ਜੀਵ ਪਤਲ ਕੀ ਜਾਨ ਸਭ ਹਰਾਮ ਜੇਤਾ ਇਛਾ ਸਭ ਵਿੱਚ ਮਨ ਵਸਿਆ ਸੋਏ
लेकिन जे गुरमत नहीं तो साडे घर कुछ भी नहीं, जे साडे घर के जीवन जब तक गुरमत नहीं आई तो साडी रहनी भी गुरमत वांगू नहीं। मैं तो एक बेनती करांगा जे सचमुच साडा बचपन गुरमुख माता पिता की गोद में हो गए तो साड़ी जवानी गुरु की गोद में होगी, जे साड़ी जवानी गुरु की गोद में हो गए तो साड़ी बुजुर्गी रब की गोद में होगी। अज साड़े बुजुर्ग शिकवे करते ने तरह तरह के दुखी नहीं, आज बुजुर्गों की बुजुर्गी सफल नहीं, आज बुजुर्गी रब की याद विच नहीं। इस तरह महसूस होता है कि जिवें एक मकान बनाते बनाते शिखर से पहुंच जाए कि टह जाए, सारे कहेंगे इसकी बुनियाद ही कच्ची पई है। जेड़ा मकान शिखर से जाके डिगे सारे कहते इतनी कच्ची पई थी। जो अज के बजुर्गों वेखे है, दुखियों वेखे है, शिकवे करजा वेखे है तो अंदाजा लगता है इन्हों का बचपन भी ऐसा होगा। जे सचमुच बचपन गुरमुख माता पिता की गोद में हुए थोड़े बच्चों के शीश से दस्तार होगी अगवा। जे गुरमुख माता पिता की गोद में बचपन होगा तुहाडे बच्चों की रहने में उन्होंने जीवन में गुरु की सोच होगी। जे बचपन गुरमुख माता पिता की गोद में होगा तो उन्होंने जवानी गुरु की गोद में होगी, गुरु की सोच में होगी, तो सानू कहने की लोड़ नहीं पेगी कि तुम गुरु वाले बनो, सब गुरु वाले होंगे। ते जिन्हां दी जवानी गुरु की गोद में होगी उन्हां दी बजुर्गी रब की गोद में होगी, रब की याद में होगी। ते फिर तां इस तरह करना पेगा, पुत मंगण वाले हो पुत बाद में मंगना पैना, पुत तो गुरसिखी मंगना, रब नूं इह कहना गुरु नूं इह कहना सतगुरु जे किथे हो मेरे घर पुत बाद में आवे पहला गुरसिखी आवे, जे मेरे घर में पहला गुरसिखी आएगी बाद में पुत आएगा तो गुरसिख माता पिता की गुरसिख माता पिता की गोद में गुरसिख पुत खेलेगा। जे गुरसिख माता पिता की गोद में गुरसिख पुत खेलेगा ते सब गुरसिख पुतां दे शीश ते दस्तार पेगी। फिर तो सानू कहना बनता है, असि कहने पुत डॉक्टर बने पर मैं कहना गुरसिख डॉक्टर बने, असि कहने पुत प्रोफेसर बने असि कहने गुरसिख प्रोफेसर बने, दादी मां कहती है मेरे घर पोता आवे असि कहने दादी मां मंगया कर मेरे घर गुरसिख पोता आवे, पहला गुरसिख ही आवे। मुगल हुकूमत के समय उन्होंने एक ऐलान किया होया सी कि कोई ढाई गज कपड़े तो उपर सिर ते नहीं बनेगा, ढाई गज कपड़े तो ऊपर कोई नहीं बनेगा, लेकिन मीरी पीरी दे मालिक धन गुरु हरगोबिंद साहब जी महाराज श्री अकाल तख्त साहब तो उन्होंने गल सिद्ध कर दी, खालसा स्वतंत्र है। अखवाहे सिद्ध कर दिता कि गुरु का सिख स्वतंत्र है, ये गल कह दी कि आज तो गुरसिख घट तो घट पंज गज की दस्तार सजाया करेंगे, पहला दूरी पहला हेठा दस्तार फिर दस्तार, घट तो घट पंज गज की, उसके ऊपर जिनी मर्जी होवे। आ वेखो ढाडी अब्दुल्ला ने कहा सी जो साहिबां दे शीश ते दस्तार वेखी उपर कलगी वेखी, इधर मीरी दी कृपान उधर पीरी दी कृपान, जो क्या सी दो तलवारां बदियां एक मीरी दी एक पीरी दी, एक अजमत दी एक राज दी, एक राखी करे वजीर दी, हिम्मत बहां कोटगढ़ दरवाजा बलक बखीर दी, नाल सिपाही नील दल नाल दुस्ता करे तगीर दी, पग तेरी की जहांगीर दी। धन गुरु हरगोबिंद साहब तेरी पग की बराबरी तो जहांगीर की पगड़ी भी नहीं कर सकती, इतनी शान है तेरी पग की, इतनी शान है तेरी पग की। ऐसे गुरु की शान, ऐसे गुरु की पग, उसकी तुसी अंश होवो। अकवाहे उस गुरु के तुसी अपने आप में सिख कहलाओ। अज पंजाब देखा जा रही थोड़े सिर से दस्तारा ना हो, फिर तो इस तरह लगता है कि तुसी ए पट का ताज उतार के परे रख दिता है। आखो वाहेगुरु, मैं छोटी जी एक मिसाल देना, एक छोटा जहा प्रमाण भाई गुरदास का, तो समा बहुत जल्दी हो जाता। आखो नहीं सारे बोलो वाहेगुरु। मैनू अज याद आई है सरदार जथेदार सरदार गुरचरण सिंह कोल, वो एक बार मैनू सुनाते संगत विच बैठा सी, कहते सी रेलवे स्टेशन से उतरे एक सेठ दे कोल समान सी, कुली कुदरती जो समान चकन वाला सी उसके सिर पर दस्तार बनी हुई सी सरदार सी, वो समान चके तो अगे अगे जा रहा, सिर को तुरदा नहीं जा रहा, तो सिर पिछों आवाज मारदा, सरदार जी ठहरो, सरदार जी खुली चलो, सरदार जी ठहरो, सरदार जी खुली चलो। आखो चट के धन गुरु गोबिंद सिंह सच्चे पातशाह आ वेख सुरूप ते सुरूप ते दस्तार का मुल, आ स्टेशन ते भी आवाजा पै रही ने सरदार जी सरदार जी सरदार जी, थोड़े सिर ते फरेगी इस दस्तार, तुहानू सारे बुलाउणगे सरदार जी, याद रखना जिसने ने दस्तार उतर गई तुहानू किसी ने सरदार जी नहीं बुलाउणा, ते याद रखना सरदार जी उसे नू बुलाउणगे जिसने सिर ते दस्तार होगी, जे दस्तार गवा बैठे दस्तार ना रही ते किसी ने सरदार कह के भी नहीं बुलाना, जे कोई सरदार बुला रहे है तुहाडे सरूप नू वेख के, जे सरूप दिता होया तुरों जो आया साबत सूरत, जेड़ा तुरों सरूप मिलिया हुआ साबत सूरत सिर ते दस्तार, फिर तुहानू सारे कहंदे ने दस सरदार जी। अगवाई पांच मिनट का होर शब्द दस बोलेगा, आखो पांच मिनट का समय, पिछले समय कुछ इतिहास के पन्ने मिलते हैं, जो किसी के सिर ते दस्तार नहीं सी वेखते तो कहते सी यह कोई अत का गरीब लगता है। आखो आई जो द्वारका में सुदामा गया सी उस वक्त भी ऐसी हालत हुई सी, द्वारपाल ने गल कही सी शीश ना पग तन ना चगा। अक वाहिगुरु एक बंदा आया उसके शीश ते पगड़ी नहीं ते तन विच चगा भी नहीं। अक वाहिगुरु ना शीश ते पगड़ी है ना तन विच चगा है, अति गरीब है। ਆਗਵਾਈ। ਇਸ ਦਾ ਭਾਵ ਹੈ ਸ਼ੀਸ਼ ਤੇ ਪੱਗ ਹੋਵੇ, ਕਿਵੇਂ ਪੜਦੇ ਟਕਰੀ ਹੈ, ਆਗਵਾਈ ਕਿਵੇਂ ਪੜਦੇ ਟਕਰੀ। ਜੇ ਪਰਦਾ ਨਹੀਂ ਢੱਕਿਆ ਗਿਆ ਤੇ ਪੱਟ ਗਵਾਉਣ ਵਾਲਾ ਕੰਮ ਹੈ। ਭਾਈ ਗੁਰਦਾਸ ਜੀ ਬਤਵੀਂ ਵਾਰ ਦੀ 19ਵੀਂ ਪੌੜੀ ਵਿੱਚ ਕਹਿੰਦੇ ਨੇ ਇੱਕ ਪ੍ਰਮਾਣ ਦੀ, ਕਹਿੰਦੇ ਇੱਕ ਬਜ਼ੁਰਗ ਖੂਹ ਤੇ ਨਾਣ ਗਿਆ, ਨਾ ਕੇ ਜਦੋਂ ਵਾਪਸ ਆਇਆ ਤੇ ਆਪਣੇ ਸਿਰ ਦੀ ਪਗੜੀ ਉੱਥੇ ਬੋਲਾ ਠੰਡੇ ਖੂਹ ਨਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ ਅੰਤੋਂ ਹੈ। ਭਾਈ ਗੁਰਦਾਸ ਕਹਿੰਦੇ ਠੰਡ ਹੈ ਖੂਹ ਨਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਸਿਰ ਨੰਗਾ ਆ ਗਿਆ ਭੁੱਲ ਗਿਆ। ਘਰ ਵੀ ਤੇ ਰੰਨਾ ਕਮਲੀਆਂ, ਜਿੱਥੇ ਜਾਣਾ ਸੀ ਅਗੇ ਕਮਲੀਆਂ ਰੰਨਾ ਨੇ ਕੀ ਵੇਖਿਆ, ਆ ਚੌਧਰੀ ਆ ਰਿਹਾ ਇਸ ਦੇ ਸਿਰ ਤੇ ਪਗੜੀ ਨਹੀਂ। ਤੁਸੀਂ ਲਿਤੀ ਦੇਖ ਕੁਟੰਬ, ਇਸ ਕੁਟੰਬ ਨੂੰ ਦੇਖ ਕੇ, ਮਾੜੇ ਢੰਗ ਨੂੰ ਵੇਖ ਕੇ, ਪਗੜੀ ਨਾ ਵੇਖ ਕੇ ਧਾਹਾਂ ਮਾਰ ਪਈਆਂ, ਇੱਕ ਦੂਸਰੇ ਨੂੰ ਧਾਹਾਂ ਮਾਰੀਆਂ, ਰੋਣ ਲੱਗ ਪਈ, ਪਿੱਟਣ ਲੱਗ ਪਈ, ਕੋਈ ਮਰ ਗਿਆ ਚੌਧਰੀ ਨੂੰ ਅਗਵਾ। ਇਸ ਦਾ ਭਾਵ ਇਹ ਹੋਇਆ ਪੱਗ ਨਹੀਂ ਸੀ ਤੇ ਇਹ ਅੰਦਾਜ਼ਾ ਲਗਾ ਲਿਆ ਜਿਸ ਦੇ ਸਿਰ ਤੇ ਪੱਗ ਨਾ ਹੋਵੇ ਕੋਈ ਮਰ ਗਿਆ ਅਗਵਾ। ਇਸ ਦੇ ਸਿਰ ਤੇ ਪੱਗ ਨਹੀਂ ਕੋਈ ਮਰ ਗਿਆ, ਪੱਗ ਉਤਾਰੀ ਤਾਂ ਹੀ ਹੈ ਕੋਈ ਮਰ ਗਿਆ ਅਗਵਾ। ਇਸ ਦਾ ਭਾਵ ਹੈ ਲੋਕੀ ਪੱਗ ਉਤਾਰ ਦਿੰਦੇ ਸੀ ਉਦੋਂ ਕੋਈ ਜਦੋਂ ਮਰ ਜਾਂਦਾ ਸੀ ਅਗਵਾ। ਠੰਡ ਹੈ ਖੂਹ ਨਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿਤੀ ਦੇਖ ਕੁਟੰਗ। ਦੇਖ ਰੰਨਾ ਪਿਟਦੀਆਂ, ਇਹਨਾਂ ਪਿਟਦੀਆਂ ਰੰਨਾ ਨੂੰ ਵੇਖ ਕੇ ਤਾਹਾਂ ਮਾਰੇ ਹੋਏ ਨੇ ਸੰਗੇ, ਹੋਰ ਵੀ ਆ ਜੁੜੇ ਤਾਵਾਂ ਮਾਰ ਮਾਰ ਕੇ ਰੋਣ ਲੱਗ ਗਏ। ਲੋਕਾਂ ਸਿਆਪੇ ਆਇਆ ਆਖੋ, ਰੰਨਾ ਪੁਸ਼ ਜੁੜੇ ਲੈ ਪਾਉਂਦੇ, ਹੋਰ ਵੀ ਰੰਨ ਤੇ ਪੁਸ਼ ਸਾਰੇ ਜੁੜ ਗਏ, ਸਾਰੇ ਰੋਣ ਲੱਗ ਗਏ। ਨੈਣ ਪੁੱਛ ਦੀ ਪਿਟਦੀਆਂ, ਨੈਣ ਆ ਗਈ ਉਹ ਪੁੱਛ ਦੀ ਹੈ ਪਿਟਦੀਆਂ ਨੂੰ ਦੇਖ ਕੇ, ਕਿਸ ਦੇ ਨਾਏ ਅਲਾਣੀ ਹੋਣਗੇ, ਮੈਨੂੰ ਦੱਸੋ ਰੋਂਦੀਆਂ ਪਈਓ ਮੈਂ ਅਲਾਣੀ ਕਿਸ ਦੇ ਨਾਂ ਦੀ ਲਵਾਂ। ਅਗਵਾ ਤੁਸੀਂ ਸਾਰੇ ਰੋਈ ਜਾਂਦੇ ਹੋ ਟਾਵਾਂ ਮਾਰ ਮਾਰ ਕੇ, ਤੁਸੀਂ ਇਹ ਤਾਂ ਦੱਸੋ ਮੈਂ ਅਲਾਣੀ ਕਿਸ ਦੇ ਨਾਂ ਦੀ ਲਵਾਂ। ਤੇ ਸਾਰਿਆਂ ਕਿਹਾ ਸਹੁਰੇ ਪੁੱਛੋ ਜਾਈ ਕੇ, ਸਹੁਰੇ ਨੂੰ ਪੁੱਛੋ ਕੌਣ ਮੂਹਾ ਕੌਣ ਮਰਿਆ ਨੂੰ ਉੱਤਰ ਮੰਗਿਆ, ਦੱਸੋ ਮਰਿਆ ਕੌਣ ਹੈ ਨੂੰ ਜਵਾਬ ਮੰਗਦੀ ਹੈ। ਜਦੋਂ ਪਤਾ ਚੱਲਿਆ ਮਰਿਆ ਤਾਂ ਕੋਈ ਵੀ ਨਹੀਂ ਪੱਗ ਭੁੱਲ ਆਇਆ ਅੱਗੋਂ ਮਰੇ ਕਾਵਾਂ ਰੈਲੀ ਮੂਰਖ ਸੰਗੇ, ਕਹਿੰਦੇ ਮਰਿਆ ਤਾਂ ਨਹੀਂ ਪੱਗ ਭੁੱਲ ਆਇਆ। ਇਸ ਦਾ ਭਾਵ ਹੈ ਜੇ ਸਿਰ ਤੇ ਪੱਗ ਨਹੀਂ ਸੀ ਜਦੋਂ ਪੱਗ ਉਤਰੀ ਤੇ ਇਹ ਸਮਝਿਆ ਜਾਂਦਾ ਸੀ ਕੋਈ ਮਰ ਗਿਆ, ਸੋਗ ਹੈ ਅਗੋਂ ਮਰੀ ਗਏ। ਇਸ ਦਾ ਭਾਵ ਹੈ ਕਿ ਦਸਤਾਰ ਜਿਸ ਦੇ ਸਿਰ ਤੇ ਉੱਪਰ ਹੋ ਗਏ ਉਸਦੀ ਸ਼ਾਨ ਨਿਰਾਲੀ ਹੈ, ਉਸਦੀ ਆਣ ਵੀ ਨਿਰਾਲੀ ਹੈ। ਉਹ ਇਉਂ ਲੱਗਦਾ ਜਿਵੇਂ ਸਾਨੂੰ ਰਹਿਤ ਨਾਮਿਆਂ ਵਿੱਚ ਕਿਹਾ ਪੱਗ ਨੂੰ ਚੁਣ ਚੁਣ ਕੇ ਬੰਨਣ ਵਾਸਤੇ ਆਖੋ ਇਹ ਲੱਗਦਾ ਜਦੋਂ ਕੋਈ ਪਗੜੀ ਬੰਨਦਾ ਨਾ ਇੱਕ ਇੱਕ ਪੇਚ ਬੰਨਦਾ ਤੇ ਮੈਂ ਗੱਲ ਤਾਂ ਕਹਿ ਕੇ ਸਮਾਪਤ ਕਰਨ ਲੱਗਿਆ, ਅਸੀਂ ਇਸ ਦਸਤਾਰ ਨੂੰ ਇੱਕ ਇੱਕ ਪੇਚ ਪੇਚ ਕਰਕੇ ਬੰਨਣਾ ਤੇ ਇੱਕ ਇੱਕ ਪੇਚ ਕਰਕੇ ਉਤਾਰਨਾ, ਟੋਕਰੀ ਵਾਂਗੂ ਨਹੀਂ ਉਤਾਰਨਾ, ਆਪਣਾ ਟੋਕਰੀ ਵਾਂਗੂ ਕਰਨਾ। ਇਸ ਕਰਕੇ ਗੱਲ ਕੀਤੀ ਹੈ ਕਿ ਇੱਕ ਇੱਕ ਪੇਜ ਜਦੋਂ ਕੋਈ ਬੰਨਦਾ ਹੈ ਤੇ ਜਦੋਂ ਬੰਨਣ ਲੱਗਿਆ ਇਹ ਖਿਆਲ ਕਰੀ, ਤੂੰ ਬੰਨਣ ਲੱਗਿਆ ਨਾ ਦਸਤਾਰ ਬੰਨ, ਤੂੰ ਬੰਨਣ ਲੱਗਿਆ ਬੰਨ ਤੇ ਖਿਆਲ ਕਰਕੇ ਬੰਨੀ, ਸਿੱਖਿਆ ਲੈ ਕੇ ਬੰਨੀ, ਤੈਨੂੰ ਪਾਉ ਦਹਾਰਾ, ਤੇਰੇ ਜੀਵਨ ਵਿੱਚ ਸੱਤ ਰਹਿਣਾ ਚਾਹੀਦਾ, ਸੰਤੋਖ ਰਹਿਣਾ ਚਾਹੀਦਾ, ਦਇਆ ਰਹਿਣੀ ਚਾਹੀਦੀ ਹੈ, ਧੀਰਜ ਰਹਿਣਾ ਚਾਹੀਦਾ, ਬੈਰਾਗ ਰਹਿਣਾ ਚਾਹੀਦਾ। ਅਕਵਾਈ ਮਨ ਪੇਜ ਸੱਤ ਦਾ, ਸੰਤੋਖ ਦਾ, ਦਇਆ ਦਾ, ਧੀਰਜ ਦਾ, ਬੈਰਾਗ ਦਾ ਬੰਨ। ਅਕਵਾਈ ਜਦੋਂ ਇਹ ਪੰਜੇ ਹੋ ਜਾਣਗੇ ਤੇਰੀ ਅਣਖ ਕਾਇਮ ਰਹਿ ਜਾਏਗੀ, ਤੇਰੇ ਜੀਵ ਵਿੱਚ ਅਣਖ ਹੋਏਗੀ, ਤੂੰ ਅਣਖੀਲਾ ਹੋਏਗਾ, ਜਿਸ ਦੇ ਅੰਦਰ ਇਹ ਪੰਜੇ ਹੋਣਗੇ, ਸੱਤ ਹੋਣਗੇ, ਸੰਤੋਖ ਤੇ ਦਇਆ ਤੇ ਧਰਮ ਹੋਏਗਾ, ਉਹ ਅਣਖੀਲਾ ਹੋਏਗਾ, ਅਣਖ ਲਈ ਜੀਏਗਾ, ਅਣਖ ਲਈ ਮਰੇਗਾ, ਉਸਦਾ ਸੀਸ ਥਾਂ ਥਾਂ ਤੇ ਨਹੀਂ ਚੁੱਕੇਗਾ, ਜੇ ਚੁੱਕੇਗਾ ਤਾਂ ਸਿਰਫ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਚੁੱਕੇਗਾ। ਜਦੋਂ ਰਾਤੀ ਵਾਪਸ ਆਵੇ ਤੇ ਥੋੜਾ ਜਿਹਾ ਵਿਚਾਰੀ ਇੱਕ ਇੱਕ ਪੇਚ ਉਤਾਰ ਦੇ, ਜੀਵਨ ਵਿੱਚ ਕਾਮ ਨੂੰ ਚਾੜ ਦੇ, ਕ੍ਰੋਧ ਨੂੰ ਚਾੜ ਦੇ, ਲੋਭ ਨੂੰ ਚਾੜ ਦੇ, ਮੋਹ ਨੂੰ ਚਾੜ ਦੇ, ਹੰਕਾਰ ਨੂੰ ਚਾੜ ਦੇ, ਕਾਮ ਨੂੰ ਚਾੜ ਦੇ, ਕ੍ਰੋਧ ਨੂੰ ਚਾੜ ਦੇ, ਮੋਹ ਨੂੰ ਚਾੜ ਦੇ, ਲੋਭ ਨੂੰ ਚਾੜ ਦੇ, ਹੰਕਾਰ ਨੂੰ ਚਾੜ ਦੇ, ਐਸਾ ਜੀਵਨ ਨਿਰਮਲ ਕਰ, ਤੇਰੀ ਸੋਚ ਵੀ ਗੁਰੂ ਵਰਗੀ ਹੋ ਜਾਏ, ਤੇਰੀ ਰਹਿਣੀ ਵੀ ਗੁਰੂ ਵਰਗੀ ਹੋ ਜਾਏ, ਤੇਰੀ ਵੀ ਗੁਰੂ ਵਰਗੀ ਹੋ ਜਾਏ, ਤੇ ਤੇਰੀ ਬਹਿਣੀ ਵੀ ਗੁਰੂ ਵਰਗੀ ਹੋ ਜਾਏ। ਅੱਜ ਬਹੁਤ ਖੁਸ਼ੀਆਂ ਹਨ ਜੋ ਦਸਤਾਰ ਸੰਬੰਧੀ ਦੇ ਬਹੁਤ ਵੱਡੇ ਪ੍ਰੋਗਰਾਮ ਹੋਏ ਹਨ ਮੇਰੇ ਕੋਲ। ਜਦੋਂ ਭਾਈ ਜਸਵਿੰਦਰ ਸਿੰਘ ਜੀ ਗਏ ਸੀ, ਇਹ ਕਹਿੰਦੇ ਸੀ ਅਸੀਂ ਪ੍ਰੋਗਰਾਮ ਕਰਾਉਣਾ ਹੈ, ਦਸਤਾਰ ਕੀ ਕਹਾਣੀ, ਦਸਤਾਰ ਕੀ ਜਵਾਨੀ। ਅਕਲ ਭਾਈ ਮੈਂ ਕਿਹਾ ਬਹੁਤ ਅੱਛਾ ਪ੍ਰੋਜੈਕਟ ਹੈ ਜਿੱਥੇ ਤੁਸੀਂ ਦਸਤਾਰ ਸੰਬੰਧੀ ਪ੍ਰੋਗਰਾਮ ਕਰ ਰਹੇ ਹੋ, ਉੱਥੇ ਕੇਸਾਂ ਪ੍ਰਤੀ ਵੀ ਆਓ ਰਲ ਕੇ ਅਗਾਂਹ ਆਉਣ ਵਾਲੇ ਸਮੇਂ ਲਈ ਆਪਾਂ ਰਲ ਕੇ ਹੁਲਾਰਾ ਭਰੀਏ। ਇੱਕ ਮੈਂ ਗੱਲ ਕਹਾਂਗਾ, ਇੱਕ ਇੱਕ ਬੰਦੇ ਨੂੰ ਚਾਹੀਦਾ ਹੈ, ਇੱਕ ਇੱਕ ਬੰਦਾ ਹੀ ਕਮ ਸੇ ਕਮ ਪ੍ਰੇਰਨਾ ਕਰਕੇ ਵਾਪਸ ਲਿਆ ਗਿਆ। ਆਪੋ ਵਾਹਿਗੁਰੂ ਅੱਜ ਇਤਨਾ ਤਾਂ ਸੰਕਲਪ ਕਰਦੇ, ਇੱਕ ਇੱਕ ਬੰਦਾ, ਇੱਕ ਇੱਕ ਬੰਦੇ ਨੂੰ ਪ੍ਰੇਰਨਾ ਕਰਕੇ ਵਾਪਸ ਲਿਆਵੇ। ਆਓ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਜੋ ਵੀ ਪ੍ਰੋਗਰਾਮ ਉਲੀਕੇ ਜਾਣ, ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਉਲੀਕ ਕੇ ਆਪਾਂ ਉਹਨਾਂ ਪ੍ਰੋਗਰਾਮਾਂ 'ਤੇ ਚੱਲੀਏ, ਘਰ ਵਾਪਸੀ ਦੀ ਲਹਿਰ ਚਲਾਈਏ, ਜਿਹੜੇ ਬੱਚੇ ਚਲੇ ਗਏ ਹਨ ਉਹਨਾਂ ਨੂੰ ਪ੍ਰੇਰਨਾ ਕਰਕੇ ਵਾਪਸ ਲਿਆਈਏ। ਆਓ ਰਲ ਕੇ ਹਮਲਾ ਮਾਰੀਏ ਅਤੇ ਆਪਾਂ ਇੱਕ ਦੂਜੇ ਨੂੰ ਸਹਿਯੋਗ ਦੇਈਏ। ਇਤਨੀ ਸੇਵਾ ਪ੍ਰਵਾਨ ਕਰਦਾ, ਵਿਚਾਰ ਕਰਦਿਆਂ, ਪਿੱਤਰ ਬਾਣੀ ਪੜ੍ਹਦਿਆਂ, ਅਨੇਕਾਂ ਭੁੱਲਾਂ, ਅਨੇਕਾਂ ਟੁੱਟੀਆਂ ਹੋਈਆਂ ਹੁੰਦੀਆਂ ਬਖਸ਼ ਲੈਣ, ਅਤੇ ਗੁਰੂ ਪਿਆਰੇ ਮਾਇਆ ਭੇਟ ਕਰਕੇ ਹਨ ਨਾਮ ਦਾਨ ਬਖਸ਼ੇ, ਜਿਸ ਸੇਵਾ 'ਚ ਯੋਗ ਸਮਝਣਾ ਵਰਤ ਲੈਣਾ, ਅਸੀਸਾਂ ਬਖਸ਼ਿਸ਼ ਕਰਨਾ। ਬਹੁਤ ਖੁਸ਼ੀ ਹੈ ਸਾਰੇ ਸਿੰਘ ਸਾਹਿਬਾਨ ਬੈਠੇ ਹਨ, ਜੋ ਵੀ ਇਹ ਪ੍ਰੋਗਰਾਮ ਉਲੀਕਣਗੇ ਆਪਾਂ ਸਾਰੇ ਉਹਨਾਂ ਦਾ ਸਹਿਯੋਗ ਦੇਈਏ ਅਤੇ ਉਹ ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।